ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج دی بائبل کہانی چ میں تہانوں اے دساں گی کہ کس طرح یسوع مسیح نے شاگرداں تے اپنے اختیار نوں تے قوت نوں ظاہر کیتا۔ پیارے بچوں، کلام مقدس چ لکھیا اے کہ ایک دن یسوع مسیح گلیل دی جھیل دے کول ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ, ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਤੋਰੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਉਸਤਾਦ, ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ, ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ, ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਾਹਗਾਰ ਆਦਮੀ ਹਾਂ। ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ। ਅਤੇ ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਅਤੇ ਇੰਦਰਿਆਸ, ਯਾਕੂਬ ਅਤੇ ਯੋਹਨਾ, ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਅਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਅਤੇ ਕੁਵਤ ਨੂੰ ਜ਼ਾਹਿਰ ਕੀਤਾ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਅਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਨਜਾਤ ਪਾਣ ਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣ ਕੇ ਲਿਏ ਜਾਂ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾ ਦੇ ਕਲਾਮ ਨੂੰ ਸੁਣੀਏ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਕਿਸ ਤਰ੍ਹਾਂ ਹੋਏਗੀ, ਯਾਨੀ ਕਿ ਜਿਸ ਦਿਨ ਯਿਸੂ ਮਸੀਹ ਆਣਗੇ ਉਸ ਵੇਲੇ ਕਿਸ ਤਰ੍ਹਾਂ ਦਾ ਨਜ਼ਾਰਾ ਸਾਨੂੰ ਵੇਖਣ ਨੂੰ ਮਿਲੇਗਾ, ਯਿਸੂ ਮਸੀਹ ਦੀ ਦੂਜੀ ਆਮਦ ਤੇ ਕਿਸ ਤਰ੍ਹਾਂ ਦਾ ਸਮਾਂ ਹੋਏਗਾ, ਯਿਸੂ ਮਸੀਹ ਦੀ ਦੂਜੀ ਆਮਦ ਦੇ ਦਿਨ ਵਿੱਚ ਕੀ ਕੁਝ ਹੋਏਗਾ। ਬਾਈਬਲ ਮੁਕੱਦਸ ਸਾਨੂੰ ਇਹ ਬਾਰੇ ਕੀ ਤਾਲੀਮ ਦਿੰਦੀ ਹੈ ਕਿ ਯਿਸੂ ਮਸੀਹ ਕਿਵੇਂ ਜਾਂ ਕਿਸ ਤਰ੍ਹਾਂ ਆਪਣੀ ਦੂਜੀ ਆਮਦ ਤੇ ਇਸ ਦੁਨੀਆਂ ਵਿੱਚ ਆਵੇਗਾ। ਸਾਥੀਓ, ਆਓ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ, ਸਾਰੇ ਸਵਾਲਾਂ ਦਾ ਜਵਾਬ ਪਾਉਣ ਵਾਸਤੇ ਅਸੀਂ ਬਾਈਬਲ ਮੁਕੱਦਸ ਚੋਂ ਰਹਿਨਮਾਈ ਹਾਸਲ ਕਰੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 5 ਬਾਬ ਦੀ 31 ਐਚ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਇਬਨੇ ਆਦਮ ਆਪਣੇ ਜਲਾਲ ਵਿੱਚ ਆਏਗਾ ਤੇ ਸਾਰੇ ਫਰਿਸ਼ਤੇ ਉਹਦੇ ਨਾਲ ਆਣਗੇ, ਫਿਰ ਉਹ ਆਪਣੇ ਜਲਾਲ ਦੇ ਤਖ਼ਤ ਤੇ ਬਹਿਵੇਗਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਬਨੇ ਆਦਮ ਯਿਸੂ ਮਸੀਹ ਨੂੰ ਕਿਹਾ ਗਿਆ ਵੇ ਤੇ ਯਿਸੂ ਮਸੀਹ ਨੇ ਫਰਮਾਇਆ ਆਪਣੀ ਦੂਜੀ ਆਮਦ ਦੇ ਬਾਰੇ ਕਿ ਮੈਂ ਜਲਾਲ ਦੇ ਨਾਲ ਆਵਾਂਗਾ ਤੇ ਸਾਰੇ ਫਰਿਸ਼ਤੇ ਮੇਰੇ ਨਾਲ ਹੋਣਗੇ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਜਿਹੜੇ ਦਿਨ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ, ਜਦੋਂ ਯਿਸੂ ਮਸੀਹ ਆਸਮਾਨ ਤੋਂ ਇਸ ਦੁਨੀਆਂ ਵਿੱਚ ਆਣਗੇ, ਉਸ ਦਿਨ ਯਿਸੂ ਮਸੀਹ ਦੇ ਨਾਲ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਤੇ ਅਸੀਂ ਮਰਕਸ ਦੀ ਅੰਜੀਲ ਦੇ 8 ਬਾਬ ਦੀ 38 ਆਇਤ ਵਿੱਚ ਵੀ ਆ ਗੱਲ ਪਾਉਂਦੇ ਹਾਂ ਕਿ ਯਿਸੂ ਮਸੀਹ ਪਾਕ ਫਰਿਸ਼ਤਿਆਂ ਦੇ ਨਾਲ ਆਵੇਗਾ। ਸੋ ਸਾਥੀਓ, ਖੁਦਾ ਦਾ ਬੰਦਾ ਮੱਤੀ ਰਸੂਲ ਔਰ ਫਿਰ ਮਰਕਸ ਰਸੂਲ ਯਿਸੂ ਮਸੀਹ ਦੇ ਅਲਫਾਜ਼ਾਂ ਨੂੰ, ਯਿਸੂ ਮਸੀਹ ਦੇ ਕਲਾਮ ਨੂੰ ਬਿਆਨ ਕਰਦੇ ਨੇ ਤੇ ਸਾਡੇ ਤੱਕ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਪਹੁੰਚਾਉਂਦੇ ਨੇ ਕਿ ਯਿਸੂ ਮਸੀਹ ਦੀ ਦੂਜੀ ਆਮਦ ਕੁਝ ਇਸ ਤਰ੍ਹਾਂ ਹੋਏਗੀ ਕਿ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏਗਾ, ਉਸ ਵੇਲੇ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਔਰ ਫਿਰ ਸਾਥੀਓ, ਖੁਦਾ ਦਾ ਬੰਦਾ ਪਾਲੂਸ ਰਸੂਲ ਆਪਣੇ ਖੱਤ ਵਿੱਚ ਇਸ ਗੱਲ ਨੂੰ ਮਜ਼ੀਦ ਬਿਆਨ ਕਰਦਾ ਹੈ। ਅਗਰ ਅਸੀਂ ਪਾਲੂਸ ਰਸੂਲ ਦਾ ਦੂਜਾ ਖੱਤ ਥੰਸਲੀਕਿਓ ਦੇ ਨਾਮ ਦੇ 11 ਬਾਬ ਦੀ 7 ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਤੁਹਾਨੂੰ ਮੁਸੀਬਤ ਉਠਾਉਣ ਵਾਲਿਆਂ ਨੂੰ ਸਾਡੇ ਨਾਲ ਆਰਾਮ ਦੇਵੇ ਜਦੋਂ ਖੁਦਾਵੰਦ ਯਿਸੂ ਮਸੀਹ ਆਪਣੇ ਕਵੀ ਫਰਿਸ਼ਤਿਆਂ ਦੇ ਨਾਲ ਜਲਦੀ ਹੋਈ ਅੱਗ ਵਿੱਚ ਆਸਮਾਨ ਤੋਂ ਜ਼ਾਹਿਰ ਹੋਏਗਾ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੇ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਇਸੇ ਲਈ ਹੀ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਤੇ ਜ਼ਾਹਿਰਾ ਆਮਦ ਹੋਏਗੀ। ਕਿਉਂਕਿ ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਹ ਗੱਲ ਕਹਿੰਦੇ ਨੇ ਕਿ ਯਿਸੂ ਮਸੀਹ ਪੁਸ਼ੀਦਾ ਤੌਰ ਨਾਲ ਇਸ ਦੁਨੀਆਂ ਵਿੱਚ ਆਉਣਗੇ, ਖੁਫੀਆ ਤੌਰ ਨਾਲ ਆਉਣਗੇ, ਚੋਰ ਦੀ ਤਰ੍ਹਾਂ ਆ ਜਾਣਗੇ। ਪਰ ਸਾਥੀ ਉਸ ਵਿਖਨੇ ਕਿ ਬਾਈਬਲ ਮੁਕੱਦਸ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਇਸ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੋਏਗੀ, ਬੜੀ ਕੁਦਰਤ ਵਾਲੀ ਹੋਏਗੀ। ਇਸ ਮਸੀਹ ਬੜੀ ਕੁਦਰਤ ਤੇ ਜਲਾਲ ਦੇ ਨਾਲ ਇਸ ਦੁਨੀਆਂ ਵਿੱਚ ਆਣਗੇ। ਅਗਰ ਅਸੀਂ ਮਤੀ ਦੀ ਅੰਜੀਲ ਦੇ 24 ਬਾਬ ਦੀ 30 ਆਇਤ ਪੜ੍ਹੀਏ ਤੇ ਇੱਥੇ ਆ ਗੱਲ ਲਿਖੀ ਹੋਈ ਹੈ ਕਿ ਉਸ ਵੇਲੇ ਇਬਨੇ ਆਦਮ ਦਾ ਨਿਸ਼ਾਨ ਆਸਮਾਨ ਤੋਂ ਵਿਖਾਈ ਦੇਵੇਗਾ, ਉਸ ਵੇਲੇ ਜ਼ਮੀਨ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਤੇ ਇਬਨੇ ਆਦਮ ਨੂੰ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਸਮਾਨ ਦੇ ਬੱਦਲਾਂ ਤੇ ਆਉਂਦੇ ਵੇਖਣਗੀਆਂ। ਸੋ ਸਾਥੀਓ, ਜਦੋਂ ਇਸ ਮਸੀਹ ਦੀ ਦੂਜੀ ਆਮਦ ਹੋਏਗੀ, ਉਸ ਵੇਲੇ ਆਸਮਾਨ ਦੇ ਸਾਰੇ ਫਰਿਸ਼ਤੇ ਇਸ ਮਸੀਹ ਦੇ ਨਾਲ ਹੋਣਗੇ ਤੇ ਇਸ ਮਸੀਹ ਬੜੀ ਕੁਦਰਤ ਤੇ ਜਲਾਲ ਦੇ ਨਾਲ ਇਸ ਦੁਨੀਆਂ ਵਿੱਚ ਆਏਗਾ। ਤੇ ਇਸ ਵਿਖਨੇ ਕਿ ਇਸ ਮਸੀਹ ਨੇ ਖੁਦ ਆਪਣੀ ਦੂਜੀ ਆਮਦ ਦੇ ਬਾਰੇ ਗੱਲ ਬਿਆਨ ਕੀਤੀ ਹੈ। ਇਸ ਮਸੀਹ ਨੇ ਖੁਦ ਆ ਫਰਮਾਇਆ ਹੈ ਕਿ ਤੁਸੀਂ ਖੁਦ ਇਬਨੇ ਆਦਮ ਨੂੰ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਸਮਾਨ ਦੇ ਬੱਦਲਾਂ ਤੇ ਆਉਂਦੇ ਵੇਖੋਗੇ। ਤੇ ਯਹੋਨਾ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੇ 7 ਆਇਤ ਵਿੱਚ ਕਿ ਵੇਖੋ ਉਹ ਬੱਦਲਾਂ ਦੇ ਨਾਲ ਆਉਣ ਵਾਲਾ ਹੈ ਤੇ ਹਰ ਇੱਕ ਅੱਖ ਉਹਨੂੰ ਵੇਖੇਗੀ ਤੇ ਜਿਨ੍ਹਾਂ ਨੇ ਉਹਨੂੰ ਛੇੜਿਆ ਸੀ ਉਹ ਵੀ ਉਹਨੂੰ ਵੇਖਣਗੇ ਤੇ ਜ਼ਮੀਨ ਦੇ ਸਾਰੇ ਕਬੀਲੇ ਉਹਦੇ ਸਬਬ ਤੋਂ ਛਾਤੀ ਪਿੱਟਣਗੇ। ਬੇਸ਼ੱਕ ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੋਏਗੀ, ਬੜੀ ਕੁਦਰਤ ਵਾਲੀ ਆਮਦ ਹੋਏਗੀ। ਔਰ ਫਿਰ ਸਾਥੀਓ, ਇਸ ਵਿਖਨੇ ਕਿ ਬਾਈਬਲ ਮੁਕੱਦਸ ਵਿੱਚ ਆ ਵੀ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਦਾ ਕੀ ਤਰੀਕਾਕਾਰ ਹੋਏਗਾ। ਸਾਥੀਓ, ਜਦੋਂ ਯਿਸੂ ਮਸੀਹ ਪਹਿਲੀ ਦਫ਼ਾ ਇਸ ਦੁਨੀਆਂ ਵਿੱਚ ਆਏ, ਜਦੋਂ ਯਿਸੂ ਮਸੀਹ ਦੀ ਪਹਿਲੀ ਆਮਦ ਇਸ ਦੁਨੀਆਂ ਵਿੱਚ ਹੋਈ, ਉਸ ਵੇਲੇ ਇਸ ਵਿਖਨੇ ਕਿ ਯਿਸੂ ਮਸੀਹ ਨੇ ਬੱਚੇ ਦੀ ਸੂਰਤ ਅਪਣਾਈ। ਉਹ ਇੱਕ ਕੁਮਾਰੀ ਔਰਤ ਤੋਂ ਪੈਦਾ ਹੋਏ, ਰੂਹ ਕੁਦਸ ਦੀ ਕੁਦਰਤ ਦੇ ਨਾਲ ਉਹਨਾਂ ਦੀ ਪੈਦਾਇਸ਼ ਹੋਈ। ਪਰ ਸਾਥੀਓ, ਹੁਣ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਣਗੇ, ਹੁਣ ਜਦੋਂ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ ਇਸ ਦੁਨੀਆਂ ਵਿੱਚ, ਅਸੀਂ ਬਾਈਬਲ ਮੁਕੱਦਸ ਵਿੱਚ ਅਗਲ ਪੜ੍ਹਨੇ ਹਾਂ ਕਿ ਹੁਣ ਯਿਸੂ ਮਸੀਹ ਬੜੇ ਜਲਾਲ ਦੇ ਨਾਲ, ਬੜੀ ਕੁਦਰਤ ਦੇ ਨਾਲ ਇਸ ਦੁਨੀਆਂ ਵਿੱਚ ਆਣਗੇ ਤੇ ਆਸਮਾਨ ਦੇ ਫਰਿਸ਼ਤੇ ਉਹਦੇ ਨਾਲ ਹੋਣਗੇ। ਤੇ ਪਾਲੂਸ ਰਸੂਲ ਆਪਣੇ ਖੱਤ ਵਿੱਚ ਅਗਲ ਬਿਆਨ ਕਰਦਾ ਹੈ। ਅਗਰ ਅਸੀਂ ਪਾਲੂਸ ਰਸੂਲ ਦਾ ਪਹਿਲਾ ਖੱਤ ਥਸਲਨੀਕੀਓ ਦੇ ਨਾਮੇ ਦੇ 4 ਬਾਬ ਦੀ 15ਵੀਂ, 16ਵੀਂ ਤੇ 17ਵੀਂ ਆਇਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਕਹਿੰਦੇ ਹਾਂ ਕਿ ਅਸੀਂ ਜਿਹੜੇ ਕਿ ਜ਼ਿੰਦਾ ਵਾਂ ਖੁਦਾਵੰਦ ਦੇ ਆਉਣ ਤੱਕ ਬਾਕੀ ਰਵਾਂਗੇ, ਸੁੱਤੇ ਹੋਇਆਂ ਕੋਲੋਂ ਅੱਗੇ ਹਰਗਿਸ ਨਹੀਂ ਵਧਾਂਗੇ, ਕਿਉਂਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉੱਤਰ ਆਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਏ ਉਹ ਜੀ ਉੱਠਣਗੇ, ਫਿਰ ਅਸੀਂ ਜਿਹੜੇ ਕਿ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸੋ ਪਾਲੂਸ ਰਸੂਲ ਯਿਸੂ ਮਸੀਹ ਦੀ ਦੂਜੀ ਆਮਦ ਦੇ ਤਰੀਕੇਕਾਰ ਨੂੰ ਬਿਆਨ ਕਰਦਾ ਕਿ ਯਿਸੂ ਮਸੀਹ ਕਿਸ ਤਰ੍ਹਾਂ ਇਸ ਦੁਨੀਆਂ ਵਿੱਚ ਆਣਗੇ, ਯਿਸੂ ਮਸੀਹ ਕਿਵੇਂ ਇਸ ਦੁਨੀਆਂ ਵਿੱਚ ਆਣਗੇ। ਪਾਲੂਸ ਰਸੂਲ ਆ ਗੱਲ ਬਿਆਨ ਕਰਦਾ ਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰੇਗਾ, ਮੁਕਰਬ ਫਰਿਸ਼ਤੇ ਦੀ ਆਵਾਜ਼ ਹੋਏਗੀ ਤੇ ਖੁਦਾਵੰਦ ਨਰਸਿੰਗੇ ਦੇ ਨਾਲ ਉਤਰਾਏਗਾ ਤੇ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਸੋ ਸਾਥੀਓ, ਆ ਸਾਰੀਆਂ ਗੱਲਾਂ ਇਸ ਗੱਲ ਦਾ ਸਬੂਤ ਨੇ, ਇਸ ਗੱਲ ਦਾ ਨਿਸ਼ਾਨ ਨੇ ਕਿ ਯਿਸੂ ਮਸੀਹ ਦੀ ਆਮਦ ਬੜੀ ਜਲਾਲੀ ਹੋਏਗੀ, ਕੁਦਰਤ ਵਾਲੀ ਹੋਏਗੀ। ਉਸ ਦਿਨ ਖੂਬਸੂਰਤ ਨਜ਼ਾਰਾ ਹੋਏਗਾ, ਖੁਸ਼ੀ ਦਾ ਸਮਾਂ ਹੋਏਗਾ, ਕਿਉਂਕਿ ਨਿਜਾਤ ਪਾਉਣ ਵਾਲੇ ਲੋਕ ਆਪਣੇ ਨਿਜਾਤ ਦੇ ਹਿੰਦਾਂ ਨੂੰ ਵੇਖ ਸਕਣਗੇ। ਸਾਥੀਓ, ਯਿਸੂ ਮਸੀਹ ਦੀ ਦੂਜੀ ਆਮਦ ਦੇ ਦਿਨ ਬੜਾ ਸ਼ੋਰਗੁਲ ਹੋਏਗਾ। ਉਸ ਦਿਨ ਕੋਈ ਖਾਮੋਸ਼ੀ ਨਹੀਂ ਹੋਏਗੀ, ਬਲਕਿ ਬੜਾ ਸ਼ੋਰ ਹੋਏਗਾ। ਨਰਸਿੰਗੇ ਫੂੰਕੇ ਜਾਣਗੇ, ਫਰਿਸ਼ਤਿਆਂ ਦੀਆਂ ਆਵਾਜ਼ਾਂ ਹੋਣਗੀਆਂ, ਖੁਦਾਵੰਦ ਬੜੀ ਲਲਕਾਰ ਦੇ ਨਾਲ ਇਸ ਦੁਨੀਆਂ ਵਿੱਚ ਆਏਗਾ। ਔਰ ਫਿਰ ਆਸਮਾਨ ਤੇ ਜ਼ਮੀਨ ਤੇ ਅਜੀਬੋ ਗਰੀਬ ਨਿਸ਼ਾਨਾਤ ਜ਼ਾਹਿਰ ਹੋਣਗੇ, ਜਿਹਦਾ ਜ਼ਿਕਰ ਪਤਰਸ ਰਸੂਲ ਨੇ ਆਪਣੇ ਖੱਤ ਵਿੱਚ ਕੀਤਾ ਹੈ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਤਰਸ ਰਸੂਲ ਦਾ ਦੂਜਾ ਖੱਤ ਦੇ 3 ਬਾਬ ਦੀ 10ਵੀਂ ਆਇਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਦਾ ਦਿਨ ਚੋਰ ਦੀ ਤਰ੍ਹਾਂ ਆ ਜਾਏਗਾ। ਉਸ ਦਿਨ ਆਸਮਾਨ ਬੜੇ ਸ਼ੋਰਗੁਲ ਦੇ ਨਾਲ ਬਰਬਾਦ ਹੋ ਜਾਣਗੇ, ਅਜਰਾਮੇ ਫਲਕ ਹਰਾਰਤ ਦੀ ਸ਼ਿੱਦਤ ਦੇ ਨਾਲ ਪਿਘਲ ਜਾਣਗੇ, ਜ਼ਮੀਨ ਤੇ ਉਹਦੇ ਕੰਮ ਜਲ ਜਾਣਗੇ। ਸੋ ਸਾਥੀਓ, ਅਸੀਂ ਵੇਖਨੇ ਕਿ ਪਤਰਸ ਰਸੂਲ ਅਗਲ ਬਿਆਨ ਕਰਦਾ ਕਿ ਯਿਸੂ ਮਸੀਹ ਦੀ ਦੂਜੀ ਆਮਦ ਦਾ ਦਿਨ ਚੋਰ ਦੀ ਤਰ੍ਹਾਂ ਆ ਜਾਏਗਾ, ਯਾਨੀ ਕਿ ਯਿਸੂ ਮਸੀਹ ਦੀ ਆਮਦ ਇਕਦਮ ਇਸ ਦੁਨੀਆਂ ਵਿੱਚ ਹੋਏਗੀ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਵਿੱਚ ਕਿਧਰੇ ਵੀ ਇਹ ਗੱਲ ਬਿਆਨ ਨਹੀਂ ਕੀਤੀ ਗਈ ਕਿ ਯਿਸੂ ਮਸੀਹ ਦੀ ਜਿਹੜੀ ਦੂਜੀ ਆਮਦ ਹੈ ਉਹ ਫਲਾਂ ਸਾਲ ਹੋਏਗੀ। ਕਈ ਦਫ਼ਾ ਲੋਕ ਆਪਣੇ ਵੱਲੋਂ ਵਕਤ ਤੇ ਤਾਰੀਖ ਦੱਸਦੇ ਨੇ ਕਿ ਫਲਾਂ ਵੇਲੇ ਫਲਾਂ ਤਾਰੀਖ ਤੇ ਯਿਸੂ ਮਸੀਹ ਨੇ ਆਉਣਾ ਹੈ, ਜਦਕਿ ਇਹਦੇ ਬਾਰੇ ਬਾਈਬਲ ਮੁਕੱਦਸ ਖਾਮੋਸ਼ ਹੈ, ਇਹਦੇ ਬਾਰੇ ਬਾਈਬਲ ਮੁਕੱਦਸ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ। ਬਾਈਬਲ ਮੁਕੱਦਸ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ, ਉਹ ਜਲਾਲ ਦੇ ਨਾਲ, ਕੁਦਰਤ ਦੇ ਨਾਲ ਆਉਣਗੇ, ਉਹਦੇ ਨਾਲ ਫਰਿਸ਼ਤੇ ਹੋਣਗੇ, ਜਿਸ ਦਿਨ ਉਹ ਆਏਗਾ ਆਸਮਾਨ ਅਤੇ ਜ਼ਮੀਨ ਤੋਂ ਨਿਸ਼ਾਨਾਤ ਜ਼ਾਹਿਰ ਹੋਣਗੇ, ਲੋਕ ਉਹਨੂੰ ਖੁਦ ਆਉਂਦੇ ਵੇਖਣਗੇ। ਸੋ ਸਾਥੀਓ, ਜਦੋਂ ਅਸੀਂ ਇਹਨਾਂ ਸਾਰਾ ਗੱਲਾਂ ਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਦੇ ਹਾਂ, ਉਸ ਵੇਲੇ ਯਕੀਨਨ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਅਤੇ ਸਿੱਖਣ ਵਾਲੇ ਬਣਦੇ ਹਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੈ, ਬੜੀ ਕੁਦਰਤ ਵਾਲੀ ਆਮਦ ਹੈ। ਯਿਸੂ ਮਸੀਹ ਜਦੋਂ ਇਸ ਦੁਨੀਆਂ ਵਿੱਚ ਆਉਣਗੇ, ਉਸ ਵੇਲੇ ਪਾਕ ਫਰਿਸ਼ਤੇ ਉਹਦੇ ਨਾਲ ਹੋਣਗੇ, ਉਹ ਬੜੀ ਕੁਦਰਤ ਅਤੇ ਜਲਾਲ ਦੇ ਨਾਲ ਆਉਣਗੇ, ਨਰਸਿੰਘੇ ਦੀ ਬੜੀ ਆਵਾਜ਼ ਦੇ ਨਾਲ ਆਉਣਗੇ, ਬੜੀ ਲਲਕਾਰ ਦੇ ਨਾਲ ਆਉਣਗੇ, ਮੁਕਰਬ ਫਰਿਸ਼ਤੇ ਦੀ ਆਵਾਜ਼ ਦੇ ਨਾਲ ਆਉਣਗੇ, ਬੜੇ ਸ਼ੋਰਗੁਲ ਦੇ ਨਾਲ ਆਉਣਗੇ, ਆਪਣੇ ਬਾਪ ਦੇ ਜਲਾਲ ਵਿੱਚ ਆਉਣਗੇ ਅਤੇ ਹਰ ਇੱਕ ਅੱਖ ਉਹਨੂੰ ਵੇਖ ਸਕੇਗੀ। ਸੋ ਸਾਥੀਓ, ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਹੋਏ, ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਇਸ ਦੁਨੀਆਂ ਵਿੱਚ ਆ ਜਾਏ, ਆਓ ਅਸੀਂ ਆਪਣੇ ਆਪ ਨੂੰ ਉਹਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ। ਯਾਦ ਰੱਖੋ ਕਿ ਯਿਸੂ ਮਸੀਹ ਦੀ ਦੂਜੀ ਆਮਦ ਇਸ ਲਈ ਹੋਏਗੀ ਤਾਂ ਕਿ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਆਪਣੀ ਬਾਦਸ਼ਾਹਤ ਵਿੱਚ ਲੈ ਜਾਣ। ਸੋ ਯਿਸੂ ਮਸੀਹ ਆਪਣੇ ਲੋਕਾਂ ਨੂੰ ਲੈ ਜਾਣ ਦੇ ਲਈ ਆਉਂਦੇ ਹੈ, ਉਹਨੇ ਖੁਦ ਆ ਫਰਮਾਇਆ ਹੈ, ਉਹਦਾ ਆ ਵਾਅਦਾ ਹੈ। ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 14ਵੇਂ ਬਾਬ ਦੀ ਪਹਿਲੀ ਆਇਤ ਤੋਂ ਲੈ ਕੇ ਤੀਜੀ ਆਇਤ ਤੱਕ ਪੜ੍ਹੀਏ ਤਾਂ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ 'ਤੇ ਈਮਾਨ ਰੱਖਦੇ ਹੋ, ਮੇਰੇ 'ਤੇ ਵੀ ਈਮਾਨ ਰੱਖੋ, ਮੇਰੇ ਬਾਪ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਅਗਰ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਜਾਣਾ ਵਾਂ ਤਾਂ ਕਿ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਅਤੇ ਅਗਰ ਜਾ ਕੇ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆ ਕੇ ਤੁਹਾਨੂੰ ਮੈਂ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ ਕਿ ਮੈਂ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਸੋ ਸਾਥੀਓ, ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰਨਾ ਹੈ, ਅਤੇ ਅਸੀਂ ਉਸ ਵੇਲੇ ਹੀ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ ਅਤੇ ਯਿਸੂ ਮਸੀਹ 'ਤੇ ਇਮਾਨ ਲਿਆਵਾਂਗੇ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹੋਏ ਹਾਂ, ਉਹਦੇ ਕਲਾਮ ਅਤੇ ਉਹਦੇ ਹੁਕਮਾਂ 'ਤੇ ਅਮਲ ਕਰਾਂਗੇ। ਜਦੋਂ ਅਸੀਂ ਆਪਣੇ ਆਪ ਨੂੰ ਉਹਦੀ ਮਰਜ਼ੀ ਦੇ ਤਾਬੇ ਰੱਖਾਂਗੇ, ਆਪਣਾ ਆਪ ਨੂੰ ਦੇਵਾਂਗੇ, ਉਸ ਵੇਲੇ ਯਕੀਨਨ ਖੁਦਾ ਦਾ ਜਲਾਲ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏਗਾ ਅਤੇ ਅਸੀਂ ਆਪਣੇ ਆਪ ਨੂੰ ਉਹਦੀ ਆਮਦ ਲਈ ਵੀ ਤਿਆਰ ਕਰ ਸਕਾਂਗੇ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦਾ ਇੱਕ ਇਕਤਬਾਸ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 235 ਵਿੱਚ ਆ ਗੱਲ ਲਿਖਦੀ ਹੈ ਕਿ ਐ ਮੇਰੇ ਭਰਾਵੋ ਅਤੇ ਮੇਰੀ ਭੈਣੋ, ਮੈਂ ਤੁਹਾਡੀ ਮਿੰਨਤ ਕਰਨੀ ਆ ਕਿ ਤੁਸੀਂ ਬਦਲਾਂ 'ਤੇ ਆਉਣ ਵਾਲੇ ਖੁਦਾਵੰਦ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰੀ ਕਰੋ। ਦੁਨੀਆ ਦੀ ਮੁਹੱਬਤ ਨੂੰ ਰੋਜ਼ ਬਰੋਜ਼ ਆਪਣੇ ਦਿਲੋਂ ਬਾਹਰ ਕੱਢ ਦਿਰਵੋ ਅਤੇ ਆਪਣੇ ਤਜਰਬੇ ਨਾਲ ਇਸ ਗੱਲ ਨੂੰ ਜਾਣੋ ਕਿ ਖੁਦਾਵੰਦ ਯਿਸੂ ਮਸੀਹ ਦੇ ਨਾਲ ਰਿਫਾਕਤ ਰੱਖਣ ਦਾ ਕੀ ਮਤਲਬ ਹੈ। ਉਹਦੀ ਅਦਾਲਤ ਦੇ ਲਈ ਤਿਆਰੀ ਕਰੋ ਤਾਂ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਵਾਪਿਸ ਆਏ, ਉਸ ਵੇਲੇ ਤੁਸੀਂ ਸਾਰੇ ਇਮਾਨਦਾਰਾਂ ਦੇ ਨਾਲ ਮਿਲ ਕੇ ਉਹਦੀ ਹਮਦੋ ਸਨਾ ਕਰ ਸਕੋ ਅਤੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਹੋ ਸਕੋ ਜਿਹੜੇ ਇਤਮਾਨ ਦੇ ਨਾਲ ਆਪਣੇ ਖੁਦਾਵੰਦ ਦੇ ਨਾਲ ਮੁਲਾਕਾਤ ਕਰਨਗੇ। ਉਸ ਦਿਨ ਨਿਜਾਤ ਪਾਉਣ ਵਾਲੇ ਆਸਮਾਨੀ ਬਾਪ ਤੇ ਉਹਦੇ ਬੇਟੇ ਯਿਸੂ ਦੇ ਜਲਾਲ ਦੇ ਨਾਲ ਰੋਸ਼ਨ ਹੋਣਗੇ ਤੇ ਫਰਿਸ਼ਤੇ ਸੋਨੇ ਦੇ ਬਰਬਤ ਬਜਾ ਕੇ ਆਪਣੇ ਖੁਦਾਵੰਦ ਤੇ ਉਹਦੇ ਲੋਕਾਂ ਨੂੰ ਜੀ ਆਇਆਂ ਨੂੰ ਕਹਿਣਗੇ। ਫਤਿਹ ਮੰਦੀ ਦੇ ਗੀਤ ਦੇ ਨਾਲ ਸਾਰਾ ਆਸਮਾਨ ਭਰ ਜਾਏਗਾ। ਮਸੀਹ ਖੁਦਾਵੰਦ ਨੇ ਫਤਿਹ ਹਾਸਲ ਕਰ ਲਈਏ ਤੇ ਉਹ ਨਿਜਾਤ ਪਾਉਣ ਵਾਲਿਆਂ ਦੇ ਨਾਲ ਆਸਮਾਨੀ ਬਾਰਗਾਹਾਂ ਵਿੱਚ ਦਾਖਿਲ ਹੁੰਦਾ ਹੈ। ਉਹ ਆਪਣੇ ਲੋਕਾਂ ਦੇ ਦੁੱਖਾਂ ਨੂੰ, ਤਕਲੀਫਾਂ ਨੂੰ, ਬਿਮਾਰੀਆਂ ਨੂੰ, ਉਹਨਾਂ ਦੇ ਆਸਵਾਂ ਨੂੰ ਖਤਮ ਕਰ ਦੇਵੇਗਾ। ਰਾਸਤਬਾਜ਼ ਲੋਕਾਂ ਦੇ ਲਈ ਆ ਦਿਨ ਖੁਸ਼ੀ ਦਾ ਹੋਵੇਗਾ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਆਪਣੇ ਗੁਨਾਹਾਂ ਨੂੰ ਤਰਕ ਕਰੋ, ਤੌਬਾ ਕਰੋ ਅਤੇ ਯਿਸੂ ਮਸੀਹ 'ਤੇ ਈਮਾਨ ਲਿਆਓ ਤਾਂ ਕਿ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹੋਇਆਂ ਨਿਜਾਤ ਹਾਸਲ ਕਰ ਸਕੋ ਅਤੇ ਆਪਣੇ ਆਪ ਨੂੰ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਕਰਕੇ ਯਿਸੂ ਮਸੀਹ ਦੇ ਨਾਲ ਉਹਦੀ ਦੂਜੀ ਆਮਦ 'ਤੇ ਉਸ ਬਾਦਸ਼ਾਹਤ ਵਿੱਚ ਜਾ ਸਕੋ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਗੁਨਾਹ 'ਤੇ ਗਲਬਾਤ ਆ ਫਰਮਾਏ, ਸਾਨੂੰ ਨਿਜਾਤ ਬਖਸ਼ੇ ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਬਣਾਈਏ। ਆਓ ਸਾਥੀਓ, ਅਸੀਂ ਦੁਆ ਕਰੀਏ। ਇਸ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਕਿ ਤੂੰ ਸਾਨੂੰ ਖੁਸ਼ਖਬਰੀ ਦਾ ਪੈਗਾਮ ਦਿੱਤਾ ਹੈ। ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਸਾਨੂੰ ਰੂਹਾਨੀ ਬੇਦਾਰੀ, ਰੂਹਾਨੀ ਤਿਆਰੀ ਤਾ ਫਰਮਾ, ਤਾਂ ਕਿ ਜਦੋਂ ਤੂੰ ਆਏ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਸਾਨੂੰ ਤੂੰ ਆਪਣੇ ਲੋਕਾਂ ਵਿੱਚ ਸ਼ਾਮਿਲ ਕਰ, ਕਿਉਂਕਿ ਅਸੀਂ ਹਮੇਸ਼ਾ ਤੇਰੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਐ ਖੁਦਾਵੰਦ, ਮੈਂ ਦੁਆ ਕਰਨਾ ਵਾ ਇਹਨਾਂ ਭਰਾਵਾਂ ਵਾਸਤੇ, ਨਾ ਭੈਣਾਂ ਵਾਸਤੇ, ਨਾ ਬੱਚਿਆਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ ਤੇ ਫਜ਼ਲ ਬਖਸ਼ ਕੇ ਅਸੀਂ ਤੇਰੀ ਦੂਜੀ ਆਮਦ ਦੇ ਪੈਗਾਮ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਆਪਣੇ ਆਪ ਨੂੰ ਤੇਰੀ ਆਮਦ ਲਈ ਤਿਆਰ ਕਰ ਸਕੀਏ, ਕਿਉਂਕਿ ਤੂੰ ਆਪਣੇ ਲੋਕਾਂ ਨੂੰ ਹਕੀਕੀ ਬਾਦਸ਼ਾਹਤ ਵਿੱਚ ਲੈ ਜਾਣ ਦੇ ਲਈ ਆਉਂਦੇ ਹੈ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਤੇ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।